ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਂਤੋ ਤਿਰ ਜੁਲਦੇ ਮੁਕ ਸੁਹਾਵਾ ਜਾਂਤੋ ਜਸ ਗਾਵੈ ਜੀਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਭੋਲ ਕਮਾਈ ਇਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹ ਹਰਦੁਆਲ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਭਾਈ ਸਾਹਿਬ ਭਾਈ ਮਹਿੰਦਰਜੀਤ ਸਿੰਘ ਜੀ ਦਿੱਲੀ ਵਾਲੇ ਆਪਣੇ ਜਥੇ ਸਮੇਤ ਜਿਨ੍ਹਾਂ ਨੇ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਸਰਵਣ ਕਰਾਇਆ ਵਿਭਾਗ ਪ੍ਰਾਪਤ ਹੋਇਆ ਕੁਝ ਸਮਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀ। ਜੋ ਪਾਤਸ਼ਾਹ ਜੀ ਨੇ ਸਾਨੂੰ ਅੱਜ ਮੁਬਾਰਕ ਹੁਕਮ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ ਉਸ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ। ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਨੇ ਪਹਿਲਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ, ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਦ ਆਨੰਦ ਸੂ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਸਹਿਜ ਸਮਾਦ ਆਨੰਦ ਸੂਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ। ਜੈ ਜੈਕਾਰ ਜਗਤ ਮੈਂ ਲੋਚੇ ਸਭ ਜੀਆ ਤੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਗਨ ਨਾ ਥੀਆ ਜਾ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ ਜਾ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ ਗੁਰੂ ਸਵਾਰੀ ਸਾਧ ਸੰਗਤ ਜੀਓ ਇੱਕ ਵਾਰੀ ਕਰੋ ਰਸਨਾ ਪਵਿੱਤਰ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦਾ ਇਹ ਜੋ ਮੁਬਾਰਕ ਹੁਕਮਨਾਮਾ ਮੇਰੇ ਸਤਿਗੁਰੂ ਜੀ ਨੇ ਅੰਮ੍ਰਿਤਮਈ ਬਾਣੀ ਵਿੱਚੋਂ ਬਖਸ਼ਿਸ਼ ਕੀਤਾ ਹੈ ਬਿਲਾਵਲ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 807 ਤੇ ਸਭਾਏਮਾਨ ਹੈ 807 ਔਰ 8 ਤੇ ਸਭਾਏਮਾਨ ਹੈ ਇਸ ਦੀ ਜੋ ਰਹਾਉ ਦੀ ਪੰਕਤੀ ਹੈ ਜੋ ਕਿ ਸਾਰੇ ਸ਼ਬਦ ਦਾ ਮੂਲ ਭਾਵ ਹੈ ਉਸ ਅੰਦਰ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ ਕਿ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਕਹਿੰਦੇ ਨੇ ਜਦੋਂ ਪੂਰਾ ਗੁਰੂ ਮਿਲ ਪਿਆ ਤੇ ਉਸ ਨੇ ਆਤਮਕ ਅਡੋਲਤਾ ਵਾਲੀ ਅਵਸਥਾ ਬਖਸ਼ਿਸ਼ ਕਰ ਦਿੱਤੀ ਸਮਾਧੀ ਵਾਲੀ ਅਵਸਥਾ ਬਖਸ਼ਿਸ਼ ਕਰ ਦਿੱਤੀ ਔਰ ਜਿਹਦੇ ਨਾਲ ਜਿਹਦੇ ਕਰਕੇ ਜੀਵਨ ਵਿੱਚ ਆਨੰਦ ਆ ਗਿਆ ਜੀਵਨ ਵਿੱਚ ਖੇੜਾ ਆ ਗਿਆ ਜੀਵਨ ਵਿੱਚ ਸੁੱਖ ਮਿਲ ਗਿਆ ਸੁੱਖ ਦੀ ਲਾਲਸਾ ਹਰ ਬੰਦਾ ਕਰਦਾ ਸੁੱਖ ਦੀ ਖਾਤਰ ਭੱਜ ਦੌੜ ਕਰਦਾ ਪਰ ਸੁੱਖ ਮਿਲਦਾ ਨਹੀਂ ਕੀ ਕਾਰਨ ਹੈ ਕਿਉਂਕਿ ਮਨੁੱਖ ਜਿਨ੍ਹਾਂ ਕੋਲੋਂ ਸੁੱਖ ਦੀ ਆਸ ਲਾ ਕੇ ਬਹਿੰਦਾ ਨਾ ਉਹ ਵਿਚਾਰੇ ਆਪ ਦੁਖੀ ਨੇ ਉਹ ਦੂਜੇ ਨੂੰ ਸੁੱਖ ਨਹੀਂ ਦੇ ਸਕਦੇ ਜਿਹੜਾ ਆਪ ਬਿਮਾਰ ਹੋਵੇ ਦੂਜੇ ਦਾ ਇਲਾਜ ਨਹੀਂ ਕਰ ਸਕਦਾ ਜਿਹੜਾ ਆਪ ਅੱਖਾਂ ਤੋਂ ਅੰਨਾ ਹੋਵੇ ਦੂਜੇ ਨੂੰ ਰਸਤਾ ਨਹੀਂ ਵਿਖਾ ਸਕਦਾ ਜਿਹੜਾ ਬੰਦਾ ਆਪ ਦੁਖੀ ਹੋਵੇ ਦੂਜੇ ਨੂੰ ਸੁੱਖ ਕਿਵੇਂ ਦੇਵੇ ਪਰ ਇਸ ਜਗਤ ਵਿੱਚ ਵੇਖਿਆ ਕਿ ਬੰਦਾ ਬੰਦਿਆਂ ਤੋਂ ਆਸ ਲਾ ਕੇ ਬੈਠਾ ਪਰਿਵਾਰ ਤੋਂ ਆਸ ਲਾ ਕੇ ਬੈਠਾ ਸੰਸਾਰ ਤੋਂ ਆਸ ਲਾ ਕੇ ਬੈਠਾ ਕਿ ਸ਼ਾਇਦ ਇੱਥੋਂ ਮੈਨੂੰ ਸੁੱਖ ਦੀ ਪ੍ਰਾਪਤੀ ਹੋ ਜਾਏਗੀ ਪਰ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ ਕਹਿੰਦੇ ਨੇ ਨਾਮ ਤੋਂ ਬਗੈਰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਔਰ ਨਾਮ ਤੋਂ ਮਨੁੱਖ ਜਿਹੜਾ ਇਹ ਟੁੱਟ ਗਿਆ ਨਾਮ ਨਾਲੋਂ ਟੁੱਟ ਕੇ ਹੀ ਬੰਦਾ ਜਿਹੜਾ ਨਾ ਇਹ ਦੁਖੀ ਹੈ ਔਰ ਸੱਚ ਜਾਣਿਓ ਇਹਦੀ ਹਾਲਤ ਕਮਲਿਆਂ ਵਾਲੀ ਹੋ ਗਈ ਪਾਤਸ਼ਾਹ ਜੀ ਕਹਿੰਦੇ ਨੇ ਬਿਨ ਨਾਵੇਂ ਜੱਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਕਹਿੰਦੇ ਨੇ ਵੇਖਿਆ ਕਿ ਸੰਸਾਰ ਤੋਂ ਬਿਨਾਂ ਬੰਦਾ ਜਿਹੜਾ ਨਾ ਇਹ ਕਮਲਿਆਂ ਦੀ ਤਰ੍ਹਾਂ ਤੁਰਿਆ ਫਿਰਦਾ ਕਮਲਾ ਹੋ ਗਿਆ ਕਮਲੇ ਬੰਦੇ ਦੀ ਪਹਿਚਾਣ ਕੀ ਹੁੰਦੀ ਹੈ ਅਸੀਂ ਕਈ ਵਾਰੀ ਵੇਖਦੇ ਹਾਂ ਕਿ ਟ੍ਰੈਫਿਕ ਦੇ ਵਿੱਚ ਖੜਾ ਚਾਰ ਸਫੇਰਿਓ ਹਾਰਨ ਵੱਜ ਰਹੇ ਨੇ ਉਸ ਬੰਦੇ ਦੀ ਸਿਹਤ ਤੇ ਕੌਡੀ ਦਾ ਅਸਰ ਨਹੀਂ ਕੋਈ ਉਹਦੀ ਸਿਹਤ ਤੇ ਅਸਰ ਨਹੀਂ ਹੋ ਰਿਹਾ ਫਿਰ ਉਹਦਾ ਕੋਈ ਸਰਟੀਫਿਕੇਟ ਵੇਖਣ ਦੀ ਲੋੜ ਨਹੀਂ ਪੈਂਦੀ ਪਤਾ ਲੱਗ ਜਾਂਦਾ ਕਿ ਇਹ ਬੰਦਾ ਕਮਲਾ ਇਹ ਨਾਮ ਨਾਲੋਂ ਟੁੱਟਾ ਹੋਇਆ ਇਹ ਕਮਲਾ ਇਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਉਸਨੂੰ ਪਤਾ ਹੀ ਨਹੀਂ ਲੱਗਦਾ ਦੂਜੀ ਬੇਨਤੀ ਕਰਾਂ ਕਿ ਕਮਲਾ ਬੰਦਾ ਜਿਹੜਾ ਨਾ, ਕਮਲੇ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕੀ ਖਾਣਾ ਕੀ ਨਹੀਂ। ਤੁਸੀਂ ਵੇਖਦੇ ਹੋ ਕਈ ਵਾਰੀ ਉਹ ਡਸਟਬਿਨ ਵਿੱਚੋਂ ਚੁੱਕ ਕੇ ਵੀ ਕੁਝ ਨਾ ਕੁਝ ਖਾਈ ਜਾ ਰਹੇ, ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈ ਕਿ ਮੈਂ ਕੀ ਖਾਣਾ ਕੀ ਨਹੀਂ ਖਾਣਾ। ਤੇ ਮੈਨੂੰ ਮਾਫ ਕਰਿਆ ਜੇ ਅੱਜ ਸੰਸਾਰ ਦੀ ਹਾਲਤ ਵੀ ਇਹੀ ਹੋ ਗਈ, ਸੰਸਾਰ ਨੂੰ ਵੀ ਨਹੀਂ ਪਤਾ ਰਿਹਾ ਕਿ ਮੈਂ ਕੀ ਖਾਣਾ ਕੀ ਨਹੀਂ ਖਾਣਾ। ਕਮਲਿਆਂ ਦੀ ਨਿਆਈ ਹੋ ਗਿਆ, ਅੰਮ੍ਰਿਤ ਕੌੜਾ ਵਿਖਿਆ ਮੀਠੀ ਤਾਕਤ ਕੀ ਬਿੱਧ ਨੈਨੋ ਡਿੱਠ। ਇਹਨੂੰ ਅੰਮ੍ਰਿਤ ਤੇ ਕੌੜਾ ਲੱਗਦਾ ਤੇ ਸ਼ਰਾਬ ਮਿੱਠੀ ਲੱਗਦੀ, ਕੀ ਕਾਰਨ ਹੈ? ਕਿਉਂਕਿ ਕਮਲਾ ਪਿੰਡ ਨਾਮ ਹੈ, ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ। ਇੱਕ ਬੇਨਤੀ ਹੋਰ ਕਰਾਂ ਕਿ ਜਿਹੜਾ ਕਮਲਾ ਬੰਦਾ ਹੁੰਦਾ ਨਾ ਜੀ, ਕਮਲੇ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕੱਪੜੇ ਕਿਹੋ ਜਿਹੇ ਪਾਉਂ। ਦਿਲ ਕਰੇ ਤੇ ਉਹ ਪੁੱਠੇ ਪਾਈ ਫਿਰੇ, ਦਿਲ ਕਰੇ ਤੇ ਸਿੱਧੇ ਪਾਈ ਫਿਰੇ, ਦਿਲ ਕਰੇ ਤੇ ਚੰਗੇ ਭਲੇ ਜਿਹੜੇ ਨੇ ਉਹਨਾਂ ਨੂੰ ਪਾੜ ਕੇ ਪਾਈ ਫਿਰੇ। ਤੇ ਕੀ ਆਪਾਂ ਆਪਣੇ ਅੰਦਰ ਅੱਜ ਝਾਤੀ ਮਾਰ ਕੇ ਵੇਖੀਏ, ਸੰਸਾਰ ਵਿੱਚ ਐਸੀ ਹਾਲਤ ਨਹੀਂ ਬਣ ਗਈ ਬੰਦੇ ਦੀ? ਬੰਦੇ ਨੂੰ ਪਤਾ ਹੀ ਨਹੀਂ ਹੈ ਕਿ ਮੈਂ ਕਿਹੋ ਜਿਹਾ ਲਿਬਾਸ ਪਾਉਣਾ, ਕਿਹੋ ਜਿਹਾ ਨਹੀਂ। ਮੈਂ ਆਪਣੇ ਗੁਰੂ ਕੋਲ ਜਾਣਾ ਤੇ ਮੈਂ ਕਿਹੋ ਜਿਹੇ ਕੱਪੜੇ ਪਾ ਕੇ ਜਾਣਾ, ਨਹੀਂ ਪਤਾ। ਚੰਗੇ ਭਲੇ ਕੱਪੜੇ ਜਿਹੜੇ ਉਹਨਾਂ ਨੂੰ ਪਾੜ ਕੇ ਪਾ ਕੇ ਤੁਰੇ ਫਿਰਦੇ ਨੇ। ਜਦੋਂ ਇਹ ਹਾਲਾਤ ਵੇਖੀਦੇ ਨੇ ਤਾਂ ਸਮਝ ਆਉਂਦੀ ਹੈ ਕਿ ਬੰਦਾ ਕਮਲਾ। ਕਿਸੇ ਆਫਿਸਰ ਕੋਲ ਜਾਣਾ ਹੋਵੇ ਨਾ ਤੇ ਬੰਦਾ 20 ਵਾਰੀ ਆਪਣਾ ਲਿਬਾਸ ਵੇਖਦਾ, ਉਹਨੂੰ ਸਵਾਰਦਾ ਕਿ ਮੈਂ ਜਾਣਾ ਤੇ ਮੈਂ ਆਪਣੇ ਆਪ ਨੂੰ ਡਰੈਸ ਅਪ ਕਰਕੇ ਜਾ, ਕਿਉਂਕਿ ਕਿਸੇ ਆਫਿਸਰ ਦੇ ਕੋਲ ਜਾਣਾ। ਪਰ ਜਿਹੜਾ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ, ਸਾਰੀ ਦੁਨੀਆਂ ਦਾ ਮਾਲਕ ਹੈ, ਜਦੋਂ ਉਹਦੀ ਹਜ਼ੂਰੀ ਵਿੱਚ ਆਉਣਾ ਤੇ ਸਾਨੂੰ ਇਹ ਪਤਾ ਹੀ ਨਹੀਂ ਕਿ ਅਸੀਂ ਕੱਪੜੇ ਕਿਹੋ ਜਿਹੇ ਪਾ ਕੇ ਆਉਣੇ। ਸਮਝ ਆਉਂਦੀ ਹੈ ਕਿ ਬੰਦਾ ਕਮਲਾ ਹੀ ਹੈ, ਇਹ ਨਾਮ ਨਾਲੋਂ ਟੁੱਟ ਕੇ ਕਮਲੇ ਹੋ ਗਏ। ਫਿਰ ਕਮਲੇ ਬੰਦੇ ਦੀ ਇੱਕ ਹੋਰ ਵੀ ਨਿਸ਼ਾਨੀ ਹੁੰਦੀ ਹੈ ਕਿ ਕਮਲੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਜਿੱਧਰ ਤੁਰਿਆ ਜਾ ਰਿਹਾ ਇੱਧਰ ਮੇਰੀ ਕੋਈ ਮੰਜ਼ਿਲ ਹੈ, ਮੇਰਾ ਕੋਈ ਡੈਸਟੀਨੇਸ਼ਨ ਹੈ ਜਿੱਥੇ ਮੈਂ ਜਾ ਰਿਹਾ। ਖਿਆਲ ਕਰਿਓ, ਕਈ ਵਾਰੀ ਤੁਸੀਂ ਵੇਖਦੇ ਹੋ ਕਿ ਉਹ ਕਮਲਾ ਬੰਦਾ ਅੱਜ ਤੁਹਾਨੂੰ ਇੱਥੇ ਮਿਲਿਆ, ਅੱਜ ਇਸ ਸ਼ਹਿਰ ਚ, ਕੱਲ ਨੂੰ ਅਗਲੇ ਸ਼ਹਿਰ ਚ ਤੁਰਿਆ ਜਾਂਦਾ ਮਿਲੇਗਾ, ਅਗਲੇ ਪਿੰਡ ਤੁਰਿਆ ਜਾਂਦਾ ਤੁਹਾਨੂੰ ਮਿਲੇਗਾ। ਉਹਨੂੰ ਇਹ ਨਹੀਂ ਪਤਾ ਕਿ ਮੇਰੀ ਕੋਈ ਮੰਜ਼ਿਲ ਹੈ ਕਿ ਨਹੀਂ, ਲੇਕਿਨ ਚੱਲ ਰਿਹਾ, ਤੁਰਿਆ ਜਾ ਰਿਹਾ, ਮੰਜ਼ਿਲ ਦਾ ਕੋਈ ਗਿਆਨ ਨਹੀਂ। ਅੱਜ ਮਨੁੱਖ ਦੀ ਵੀ ਇਹ ਹਾਲਤ ਹੋ ਗਈ ਹੈ, ਮਨੁੱਖ ਨੂੰ ਇਹ ਨਹੀਂ ਪਤਾ ਕਿ ਮੇਰੀ ਮੰਜ਼ਿਲ ਕੀ ਹੈ। ਦੌੜ ਰਿਹਾ, ਬਸ ਦੌੜ ਰਿਹਾ। ਜਿਹੜੀ ਮੰਜ਼ਿਲ ਸੀ ਉਹਦਾ ਨਹੀਂ ਗਿਆਨ ਰਿਹਾ ਕਿ ਮੇਰੀ ਮੰਜ਼ਿਲ ਕਿਹੜੀ ਹੈ। ਪੜ੍ਹਦੇ ਰੋਜ਼ ਹੀ ਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਪਰ ਮਾਫ ਕਰਿਆ ਜੇ ਕਿ ਮਨੁੱਖ ਦੌੜ ਤੇ ਰਿਹਾ ਪਰ ਮੰਜ਼ਿਲ ਤਾਂ ਨਹੀਂ ਪਤਾ ਕਿ ਮੈਂ ਕਿਸ ਪਾਸੇ ਨੂੰ ਜਾਣਾ, ਮੇਰਾ ਡੈਸਟੀਨੇਸ਼ਨ ਕੀ ਹੈ। ਬਸ ਚੱਲ ਰਿਹਾ, ਦੌੜ ਰਿਹਾ। ਹਕੀਕਤ ਇਹ ਹੈ ਕਿ ਇਹਦੀ ਮੰਜ਼ਿਲ ਜਿਹੜੀ ਹੈ, ਇਹਨੇ ਮਿਥ ਲਈ ਹੈ ਮਾਇਆ। ਮਾਲਕ ਨੂੰ ਮੰਜ਼ਿਲ ਨਹੀਂ ਮਿਥਿਆ, ਇਸਨੇ ਮਾਇਆ ਨੂੰ ਮੰਜ਼ਿਲ ਮਿਥ ਲਿਆ। ਤੇ ਮਾਇਆ ਜਿਹੜੀ ਹੈ ਨਾ, ਦੌਲਤ ਦੌੜਦੀ ਹੈ, ਇਹ ਟਿਕਦੀ ਨਹੀਂ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਪਿਤਾ ਕਲਿਆਣ ਦਾਸ ਜੀ ਨੇ ਇਹ ਪੁੱਛਿਆ ਸੀ, ਕਹਿਣ ਲੱਗੇ ਕਿ ਬੇਟਾ ਕੁਝ ਮਾਇਆ ਚਾਰ ਕੌਡੀਆਂ ਇਕੱਠੀਆਂ ਵੀ ਕੀਤੀਆਂ ਨੇ ਕਿ ਨਹੀਂ। ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਨੈ ਹਾਥ ਪੈ ਆਥ ਕਰੇ ਥਿਰਤਾ, ਇਤ ਆਵਤ ਹੈ ਉਤ ਹੀ ਚੱਲ ਜਾਏ। ਕਹਿਣ ਲੱਗੇ ਪਿਤਾ ਜੀ, ਇਹ ਮਾਇਆ ਟਿਕਦੀ ਨਹੀਂ, ਇਹ ਇਧਰੋਂ ਆਉਂਦੀ ਏ ਤੇ ਉਧਰ ਚਲੀ ਜਾਂਦੀ। ਮਾਇਆ ਦੌੜ ਰਹੀ, ਤੇ ਉਹਦੇ ਪਿੱਛੇ ਮਨੁੱਖ ਵੀ ਦੌੜ ਰਿਹਾ। ਆਪਾਂ ਲੱਖਾਂ ਰੁਪਈਏ ਲਾ ਕੇ ਘਰ ਬਣਾਉਂਦੇ ਹਾਂ, ਪਰ ਮੈਂ ਵੇਖਿਆ ਕਿ ਬੰਦੇ ਨੂੰ ਘਰ ਵਿੱਚ ਰਹਿਣਾ ਵੀ ਨਸੀਬ ਨਹੀਂ। ਜਿਸ ਰੋਟੀ ਦੀ ਖਾਤਰ ਬੰਦਾ ਇੰਨੀ ਭੱਜ ਦੌੜ ਕਰਦਾ ਨਾ, ਅੱਜ ਇੰਨੀ ਦੌੜ ਲੱਗ ਗਈ ਏ ਕਿ ਉਹ ਰੋਟੀ ਵੀ ਕਿਤੇ ਆਰਾਮ ਨਾਲ ਬਹਿ ਕੇ ਨਹੀਂ ਖਾ ਸਕਦਾ, ਇੰਨਾ ਫਾਸਟ ਹੋ ਗਿਆ। ਔਰ ਇਸੇ ਕਰਕੇ ਇਹਨੂੰ ਫੂਡ ਵੀ ਫਿਰ ਫਾਸਟ ਹੀ ਦੇ ਦਿੱਤਾ ਕਿ ਲੈ ਤੂੰ ਨਾਲੇ ਦੌੜਿਆ ਚੱਲ ਨਾਲੇ ਨੂੰ ਖਾਈ, ਤੂੰ ਫਾਸਟ ਫੂਡ ਹੀ ਲੈ, ਕਿਉਂਕਿ ਬੰਦਾ ਫਾਸਟ ਹੈ, ਇਹਦੇ ਕੋਲ ਟਾਈਮ ਹੀ ਨਹੀਂ। ਬਿਨ ਨਾਵੇਂ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਗੁਰੂ ਸਵਾਰਿਓ ਫਿਰ ਸੁੱਖ ਨਹੀਂ। ਮਨੁੱਖ ਨੂੰ ਅੱਜ ਵੇਖਾਂਗੇ ਨਾ ਜੀ, ਤੇ ਹਰ ਬੰਦਾ ਹੀ ਜਿਹੜਾ ਅੰਦਰੋਂ ਕਿਸੇ ਨਾ ਕਿਸੇ ਪੱਖ ਤੋਂ ਦੁਖੀ। ਪਾਤਸ਼ਾਹ ਜੀ ਕਹਿੰਦੇ ਨੇ ਸੁੱਖ ਨਾ ਹੀ ਬਹੁਤੇ ਧਨ ਖਾਟੇ। ਕਹਿੰਦੇ ਨੇ ਪਿਆਰਿਆ, ਜੇ ਤੂੰ ਬਹੁਤਾ ਵੀ ਧਨ ਇਕੱਠਾ ਕਰ ਲਵੇਂ ਤੇ ਫੇਰ ਤੂੰ ਇਹ ਆਖੇ ਨਾ ਕਿ ਮੈਨੂੰ ਸੁੱਖ ਮਿਲ ਜਾਏ, ਨਹੀਂ ਮਿਲ। ਦੇਖੋ ਆਪਾਂ ਘਰ ਵਧੀਆ ਬਣਾ ਸਕਦੇ, ਆਪਾਂ ਬਿਸਤਰਾ ਵਧੀਆ ਲਿਆ ਸਕਦੇ, ਪਰ ਨੀਂਦ ਜਿਹੜੀ ਹੈ ਨਾ ਉਹ ਸਾਡੇ ਹੱਥ ਵੱਸ ਨਹੀਂ। ਅਸੀਂ ਸੁੱਖ ਸਹੂਲਤਾਂ ਲਿਆ ਸਕਦੇ ਹਾਂ ਪਰ ਸੁੱਖ ਨਹੀਂ। ਸਾਹਿਬ ਜੀ ਕਹਿੰਦੇ ਨੇ ਸੁੱਖ ਨਾ ਹੀ ਬਹੁਤੇ ਧਨ ਖਾਟੇ। ਬਹੁਤਾ ਧਨ ਇਕੱਠਾ ਕਰ ਲਈਏ ਉਹਦੇ ਨਾਲ ਵੀ ਸੁੱਖ ਨਹੀਂ ਮਿਲਦਾ, ਸਗੋਂ ਬੜੇ ਬੜੇ ਜਿਹੜੇ ਧਨਵਾਨ ਨੇ ਨਾ ਉਹ ਦੁਖੀ ਨੇ। ਔਰ ਕਈ ਵਾਰੀ ਤੇ ਮਾਇਆ ਹੀ ਦੁੱਖ ਦਾ ਕਾਰਨ ਬਣ ਗਿਆ। ਜਿਉਣ ਵਾਸਤੇ ਬੰਦੇ ਨੂੰ ਮਾਇਆ ਚਾਹੀਦੀ ਹੈ, ਪਰ ਮਾਇਆ ਵਾਸਤੇ ਹੀ ਜਿਉਣਾ ਇਹ ਮਨੋਰਥ ਨਹੀਂ ਹੈ ਮਨੁੱਖ ਦਾ, ਇਹ ਹੀ ਦੁੱਖਾਂ ਦਾ ਕਾਰਨ ਬਣ ਜਾਂਦਾ। ਕਈ ਵਾਰੀ ਬਹੁਤੀ ਆ ਜਾਏ ਤੇ ਤਾਂ ਵੀ ਬੰਦੇ ਨੂੰ ਦੁੱਖ ਦੇ ਜਾਂਦੀ। ਕੋਈ ਬੰਦਾ ਨਾ ਹਾਰਟ ਦਾ ਪੇਸ਼ੈਂਟ ਸੀ ਤੇ ਉਹਨੂੰ ਕਿਸੇ ਡਾਕਟਰ ਨੇ ਕਹਿ ਦਿੱਤਾ ਕਿ ਤੁਸੀਂ ਇਹਨੂੰ ਪਰਿਵਾਰ ਨੂੰ ਕਿਹਾ ਵੀ ਇਹਨੂੰ ਬਹੁਤੀ ਦੁੱਖ ਵਾਲੀ ਖਬਰ ਜਾਂ ਖੁਸ਼ੀ ਵਾਲੀ ਖਬਰ ਜਿਹੜੀ ਏ ਉਹ ਤੁਸੀਂ ਨਹੀਂ ਦੇ, ਇਹਦਾ ਹਾਰਟ ਕਮਜ਼ੋਰ ਹੈ, ਦੁਬਾਰਾ ਅਟੈਕ ਆ ਸਕਦਾ। ਉਹਨਾਂ ਕਿਹਾ ਜੀ ਠੀਕ ਹੈ। ਕੁਝ ਕੁ ਸਮਾਂ ਨਿਕਲਿਆ ਤੇ ਉਹਦੀ ਲਾਟਰੀ ਨਿਕਲ ਆਈ 2 ਕਰੋੜ। ਲਾਟਰੀ ਨਿਕਲੀ ਤੇ ਘਰ ਵਾਲਿਆਂ ਸੋਚਿਆ ਵੀ ਡਾਕਟਰ ਨੇ ਕਿਹਾ ਸੀ ਵੀ ਇਹਨੂੰ ਖੁਸ਼ੀ ਦੀ ਖਬਰ ਜਿਹੜੀ ਨਹੀਂ ਦੇਣੀ। ਉਹਨਾਂ ਕਿਹਾ ਵੀ ਡਾਕਟਰ ਨੂੰ ਹੀ ਕਹਿੰਦੇ ਆ, ਤੂੰ ਆਪ ਹੀ ਦੱਸ। ਡਾਕਟਰ ਨੂੰ ਬੁਲਾ ਲਿਆ ਤੇ ਕਹਿਣ ਲੱਗੇ ਕਿ ਡਾਕਟਰ ਸਾਹਿਬ ਆਹ ਗੱਲ ਹੈ ਤੇ ਲਾਟਰੀ ਨਿਕਲੀ ਹੈ 2 ਕਰੋੜ ਦੀ ਤੇ ਤੁਸੀਂ ਕਿਹਾ ਇਹਨੂੰ ਖੁਸ਼ੀ ਦੀ ਖਬਰ ਦੇਣੀ ਕੋਈ ਨਹੀਂ ਤੇ ਤੁਸੀਂ ਆਪਣੇ ਢੰਗ ਨਾਲ ਹੀ ਦੱਸੋ। ਉਹਨੇ ਕਿਹਾ ਜੀ ਠੀਕ ਹੈ। ਉਹ ਪੇਸ਼ੈਂਟ ਦੇ ਕੋਲ ਜਾ ਕੇ ਬਹਿ ਗਿਆ। ਉਹਨੇ ਬੜੇ ਪਿਆਰ ਨਾਲ ਕਿਹਾ ਜੀ ਜੇ ਤੁਹਾਨੂੰ 2-4 ਲੱਖ ਰੁਪਈਆ ਮਿਲ ਜਾਏ ਤੇ ਤੁਸੀਂ ਕੀ ਮਹਿਸੂਸ ਕਰੋਗੇ? ਉਹਨੇ ਕਿਹਾ ਜੀ ਬੜੀ ਖੁਸ਼ੀ ਵਾਲੀ ਗੱਲ ਹੈ। ਉਹ ਹੌਲੀ ਹੌਲੀ ਰਕਮ ਜਿਹੜੀ ਉਹ ਵਧਾਉਂਦਾ ਗਿਆ, ਜੇ ਤੁਹਾਨੂੰ 10 ਲੱਖ ਮਿਲ ਜਾਏ, 20 ਲੱਖ ਮਿਲ ਜਾਏ, ਆਖਿਰਕਾਰ ਉਹ ਸਿਰੇ ਤੇ ਪਹੁੰਚ ਗਿਆ। ਕਹਿੰਦਾ ਜੇ ਤੁਹਾਨੂੰ 2 ਕਰੋੜ ਮਿਲ ਜਾਏ ਤੇ, ਕਹਿੰਦਾ ਜੇ 2 ਕਰੋੜ ਮਿਲ ਜਾਏ ਤੇ ਅੱਧਾ ਤੇਰਾ। ਬਸ ਇੰਨੀ ਕਹਿਣ ਦੀ ਡੇਰ ਸੀ, ਡਾਕਟਰ ਨੂੰ ਹਾਰਟ ਅਟੈਕ ਹੋ ਗਿਆ। ਬੰਦਾ ਮਾਇਆ ਜਦੋਂ ਆ ਜਾਂਦੀ ਹੈ ਇੰਨਾ ਖੁਸ਼ ਹੋ ਜਾਂਦਾ ਹੈ ਕਿ ਆਪਣੇ ਆਪੇ ਤੋਂ ਵੀ ਬਾਹਰ ਹੋ ਜਾਂਦਾ ਹੈ। ਜਦੋਂ ਤੁਰ ਜਾਂਦੀ ਹੈ ਫਿਰ ਵੀ ਰੋਂਦਾ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ। ਇਹ ਜਿਹੜੇ ਦੁਨੀਆਂ ਦੇ ਰੰਗ ਤਮਾਸ਼ੇ ਨੇ ਨਾ, ਜੇ ਬੰਦਿਆ ਤੂੰ ਇਹਨਾਂ ਵਿੱਚੋਂ ਆਖੇ ਕਿ ਸੁੱਖ, ਤੇ ਕੁਝ ਸਮੇਂ ਦਾ ਹੋਸ਼ਾ ਸੁੱਖ ਹੈ, ਉਸ ਤੋਂ ਬਾਅਦ ਫਿਰ ਦੁੱਖ। ਥੋੜੇ ਸਮੇਂ ਵਾਸਤੇ ਸੁੱਖ ਆਉਂਦਾ, ਫਿਰ ਦੁੱਖ ਹੀ ਦੁੱਖ। ਔਰ ਜਿਹੜੀਆਂ ਚੀਜ਼ਾਂ ਸੁੱਖ ਦਾ ਕਾਰਨ ਨੇ ਉਹੀ ਕਈ ਵਾਰੀ ਦੁਖੀ ਕਰ ਜਾਂਦੇ। ਔਰ ਫਿਰ ਬੰਦਾ ਪਤਾ ਕੀ ਕਹਿੰਦਾ, ਇਦੋਂ ਤੇ ਨਾ ਹੀ ਹੁੰਦੀ ਤੇ ਚੰਗਾ, ਉਹੀ ਦੁੱਖ ਦੇ ਜਾਂਦਾ। ਇਸ ਕਰਕੇ ਕਹਿੰਦੇ ਨੇ ਕਿ ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ। ਬੜਾ ਭੱਜ ਦੌੜ ਕਰ ਲੈ ਤੂੰ ਜਿੱਥੇ ਮਰਜ਼ੀ ਤੱਕ, ਪਰ ਜੇ ਬੰਦਿਆ ਤੂੰ ਕਹੇ ਕਿ ਮੈਨੂੰ ਸੁੱਖ, ਕਹਿੰਦੇ ਨੇ ਨਹੀਂ। ਸਰਬ ਸੁੱਖਾ ਹਰ ਹਰ ਗੁਣ ਗਾਏ, ਕਹਿੰਦੇ ਨੇ ਸਾਰੇ ਸੁੱਖ ਕਿੱਥੇ ਨੇ? ਪਾਤਸ਼ਾਹ ਕਹਿੰਦੇ ਨੇ ਹਰੀ ਦੇ ਗੁਣ ਗਾਣ, ਉਹਦੀ ਸਿਫਤ ਸਲਾਹ ਕਰਨ ਵਿੱਚ ਸੁੱਖ ਹੈ, ਨਹੀਂ ਤੇ ਉਹਦੇ ਨਾਮ ਨਾਲ ਟੁੱਟ ਕੇ ਬਾਕੀ ਦੁੱਖ ਹੀ ਦੁੱਖ ਹੈ। ਜੋ ਮਰਜ਼ੀ ਪ੍ਰਾਪਤ ਕਰ ਲਈ, ਜਿਹੜੇ ਨਾਮ ਦੇ ਨਾਲ ਜੁੜ ਜਾਂਦੇ ਨੇ ਉਹ ਕਦੇ ਦੁਖੀ ਨਹੀਂ ਹੁੰਦੇ। ਉਹ ਤੇ ਭਾਵੇਂ ਤੱਤੀ ਤਵੀ ਤੇ ਵੀ ਬਹਿ ਗਿਆ ਤਾਂ ਵੀ ਦੁਖੀ ਨਹੀਂ ਜੇ ਹੋਏ, ਬੰਦ ਬੰਦ ਕਟਵਾ ਕੇ ਵੀ ਉਹ ਦੁਖੀ ਨਹੀਂ ਹੋਏ। ਉਹਨਾਂ ਦੇ ਜੀਵਨ ਵਿੱਚ ਸੁੱਖ ਹੀ ਸੁੱਖ ਰਹਿੰਦਾ, ਦੁੱਖ ਨਹੀਂ ਆਉਂਦਾ। ਔਰ ਇਹ ਜਿਹੜਾ ਸੁੱਖ ਹੈ ਇਹ ਮਿਲਦਾ ਕਿੱਥੋਂ ਹੈ? ਜਦੋਂ ਪੂਰਾ ਗੁਰੂ ਮਿਲ ਪਵੇ। ਇਹਦਾ ਮਤਲਬ ਗੁਰੂ ਅਧੂਰੇ ਵੀ ਨੇ, ਗੁਰੂ ਸਵਾਰੇ ਹੋ ਇਸ ਜਗਤ ਵਿੱਚ ਬਹੁਤ ਸਾਰੇ ਤੁਹਾਨੂੰ ਅਧੂਰੇ ਮਿਲਣਗੇ। ਮੈਂ ਤੇ ਵੇਖਿਆ ਕਿ ਆਪਣੇ ਪੱਲੇ ਕੱਖ ਨਹੀਂ, ਦੁਕਾਨਾਂ ਆਪਣੀਆਂ ਚਲਾਉਂਦੇ ਨੇ ਤੇ ਆਸਰਾ ਗੁਰਬਾਣੀ ਦਾ ਲੈ ਲੈਣਗੇ, ਦੁਕਾਨ ਆਪਣੀ ਚਲਾਉਣਗੇ, ਆਸਰਾ ਟੇਕ ਗੁਰਬਾਣੀ ਦੀ, ਕਿਉਂਕਿ ਆਪਣੇ ਪੱਲੇ ਕੁਝ ਵੀ ਨਹੀਂ। ਔਰ ਮੈਂ ਕਈ ਐਸੇ ਵੀ ਵੇਖੇ ਨੇ ਕਿ ਆਪਣੇ ਬਾਬੇ ਦੀ ਫੋਟੋ ਲਾ ਕੇ ਤੇ ਪਿੱਛੇ ਸ਼ਬਦ ਲਾਇਆ ਹੁੰਦਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਹੱਦ ਹੋ ਗਈ, ਇਸ ਤੋਂ ਵੱਡੀ ਠੱਗੀ ਹੋਰ ਕੀ ਹੋ ਸਕਦੀ? ਫਿਰ ਕਹਿਣਗੇ ਜੀ ਉਹ ਵੀ ਗੁਰੂ ਦੀ ਗੱਲ ਹੀ ਕਰਦੇ ਨੇ। ਮੁਬਾਰਕ ਹੈ ਜਿਹੜਾ ਗੁਰੂ ਦੀ ਗੱਲ ਕਰਕੇ ਗੁਰੂ ਨਾਲ ਜੋੜਦਾ, ਜਿਹੜਾ ਦੁਆਰ ਤੇ ਬਣਦਾ ਪਰ ਦੀਵਾਰ ਨਹੀਂ ਬਣਦਾ। ਪਰ ਮੈਂ ਬਹੁਤੇ ਐਸੇ ਵੇਖੇ ਨੇ ਉਹ ਦੀਵਾਰ ਹੀ ਬਣ ਜਾਂਦੇ, ਉਹ ਕਹਿੰਦੇ ਨੇ ਅਸੀਂ ਆ ਗਏ ਹੁਣ ਅੱਗੇ ਜਾਣ ਦੀ ਲੋੜ ਹੀ ਨਹੀਂ। ਮੈਨੂੰ ਯਾਦ ਇੱਕ ਵਾਰੀ ਲੁਧਿਆਣੇ ਇੱਕ ਮਹਾਂਪੁਰਸ਼ ਕਿਸੇ ਦੇ ਘਰ ਪ੍ਰੋਗਰਾਮ ਸੀ ਤੇ ਉੱਥੇ ਆਏ ਤੇ ਮੈਨੂੰ ਵੀ ਬੁਲਾ ਲਿਆ। ਬੜੇ ਵੱਡੇ ਚੋਲੇ ਵਾਲਾ ਬਾਬਾ, ਮੈਂ ਕਿਸੇ ਬਾਬਿਆਂ ਦੇ ਖਿਲਾਫ ਨਹੀਂ ਹਾਂ, ਮੈਂ ਉਹਨਾਂ ਦੇ ਚਰਨ ਧੋ ਕੇ ਪੀਨਾ ਜਿਹੜੇ ਗੁਰੂ ਨਾਲ ਜੁੜੇ ਨੇ ਤੇ ਦੂਜਿਆਂ ਨੂੰ ਜੋੜਦੇ ਨੇ ਗੁਰੂ ਨਾਲ। ਪਰ ਜਿਹੜੇ ਗੁਰੂ ਨਾਲ ਤੋੜਨ ਤੇ ਆਪਣੇ ਨਾਲ ਜੋੜਨ ਉਹ ਸਾਡੇ ਕੁਝ ਨਹੀਂ ਲੱਗਦਾ। ਉਹ ਬਾਬਾ ਵਿੱਚ ਬੈਠਾ ਤੇ ਸੰਗਤਾਂ ਆਉਣ ਤੇ ਪਹਿਲਾਂ ਬਾਬੇ ਨੂੰ ਮੱਥਾ ਟੇਕਣ ਤੇ ਫੇਰ ਅੱਗੇ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਟੇਕਣ, ਮੈਂ ਨਾ ਹੀ ਰਹਿ ਸਕਿਆ। ਮੈਂ ਜਾ ਕੇ ਬੇਨਤੀ ਕੀਤੀ, ਮੈਂ ਕਿਹਾ ਬਾਬਾ ਜੀ ਤੁਸੀਂ ਤਾਬਿਆ ਬੈਠ ਜਾਓ, ਤੁਸੀਂ ਤਾਬਿਆ ਬੈਠ ਜਾਓ ਗੁਰੂ ਗ੍ਰੰਥ ਸਾਹਿਬ। ਕਹਿਣ ਲੱਗੇ ਕਿਉਂ? ਮੈਂ ਕਿਹਾ ਇਸ ਤਰ੍ਹਾਂ ਬੇਅਦਬੀ ਹੋ ਰਹੀ, ਤੁਹਾਡੇ ਜਿਹੜੇ ਚਹੇਤੇ ਨੇ ਉਹ ਆਉਂਦੇ ਨੇ ਪਹਿਲਾਂ ਤੁਹਾਨੂੰ ਮੱਥਾ ਟੇਕਦੇ ਨੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਨੇ। ਬਾਬੇ ਨੂੰ ਬੜਾ ਗੁੱਸਾ ਲੱਗਾ, ਮੈਨੂੰ ਕਹਿੰਦਾ ਮੈਂ ਕਿਸੇ ਨੂੰ ਕਹਿੰਦਾ ਮੱਥਾ ਟੇਕੋ, ਆਪੇ ਟੇਕਦੇ ਨੇ। ਮੈਂ ਕਿਹਾ ਬਾਬਾ ਜੀ ਤੁਸੀਂ ਕਹਿੰਦੇ ਤੇ ਨਹੀਂ ਪਰ ਤੁਹਾਡੀ ਮਰਜ਼ੀ ਤੇ ਹੈ ਮੱਥਾ ਟਿਕਾਉਣ ਦੀ ਤਾਂ ਹੀ ਕੋਈ ਟੇਕਦੇ ਨੇ, ਜੇ ਤੁਹਾਡੀ ਮਰਜ਼ੀ ਹੈ ਮੱਥਾ ਟਿਕਾਉਣ ਦੀ ਤਾਂ ਹੀ ਕੋਈ ਟੇਕਦਾ, ਜੇ ਤੁਹਾਡੀ ਮਰਜ਼ੀ ਨਾ ਹੋਵੇ ਤੁਸੀਂ ਨਹੀਂ ਟੇਕਣ ਦੇਣਾ। ਹੁਣ ਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਕਿਹੜਾ ਕਿੰਨਾ ਪੈਰੀ ਹੱਥ ਲਾਓ, ਆਪ ਹੀ ਲਾਉਂਦੇ ਨੇ। ਪਰ ਜੇ ਕਿਸੇ ਨੇ ਪੱਗ ਨੂੰ ਹੱਥ ਪਾ ਲਿਆ ਜਾਂ ਤੇ ਫਿਰ ਵੀ ਆਖਿਓ ਕਿ ਮੈਂ ਕਿਹੜਾ ਕਹਿੰਦਾ ਲਾਓ, ਆਪੇ ਹੀ ਲਾਈ ਜਾਂਦੇ ਨੇ। ਨਹੀਂ ਤੁਹਾਡੀ ਮਰਜ਼ੀ ਨਹੀਂ ਕੋਈ ਪੱਗ ਨੂੰ ਹੱਥ ਪਾਏ ਤੁਸੀਂ ਨਹੀਂ ਪਾਣ ਦੇਣਾ, ਤੁਹਾਡੀ ਮਰਜ਼ੀ ਹੈ ਪੈਰਾਂ ਤੇ ਮੱਥਾ ਟਿਕਾਉਣ ਦੀ ਤਾਂ ਹੀ ਕੋਈ ਟੇਕਦਾ। ਬਾਬਾ ਉੱਠਿਆ ਤੇ ਸਹੀ ਪਰ ਮਨ ਮਨ ਦੇ ਪੈਰ ਹੋ ਗਏ, ਬੜੇ ਗੁੱਸੇ ਨਾਲ ਉਹਨਾਂ ਚਿਰ ਮੇਰੇ ਵੱਲ ਹੀ ਵੇਖਦਾ ਰਿਹਾ। ਮੈਂ ਕਿਹਾ ਗੁਰੂ ਘਰ ਦੇ ਕੁੱਕਰ ਆ, ਜੇ ਗੁਰੂ ਦੀ ਗੱਲ ਨਹੀਂ ਕਰਾਂਗੇ ਤੇ ਫਿਰ ਗੁਰੂ ਦੇ ਦੇਣਦਾਰ ਹੋਵਾਂ। ਪਰ ਬਹੁਤ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ, ਹਮ ਹੀ ਸੋ ਗਏ ਦਾਸਤਾਂ ਕਹਿਤੇ ਕਹਿ, ਅਸੀਂ ਆਪ ਹੀ ਸੌਂਦੇ ਜਾ ਰਹੇ। ਗੁਰੂ ਸਵਾਰਿਓ ਜਿਹੜਾ ਪੂਰੇ ਦੇ ਨਾਲ ਜੁੜ ਜਾਂਦਾ। ਸਤਿਗੁਰੂ ਜੀ ਸਾਨੂੰ ਕਹਿੰਦੇ ਨੇ ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਕਹਿੰਦੇ ਨੇ ਕੱਚਿਆਂ ਨਾਲ ਨਾ ਸਾਂਝ ਪਾ, ਜੇ ਸਾਂਝ ਪਾਣੀ ਆ ਤੇ ਪੱਕੇ ਨਾਲ ਪਾ। ਪੱਕੇ ਨਾਲ ਪਾਏਗਾ ਤੇ ਤੂੰ ਵੀ ਪੱਕਾ ਹੋ ਜਾਏਗਾ, ਜੇ ਕੱਚੇ ਨਾਲ ਸਾਂਝ ਪਾਏਗਾ ਤੇ ਕੱਚਾ ਹੀ ਰਹਿ ਜਾਏ। ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਨਾ ਚਮਕੌਰ ਦੀ ਗੜੀ ਚ, ਤੇ ਪਾਤਸ਼ਾਹ ਜੀ ਨੇ ਉਹਦੀ ਦੀਵਾਰ ਦੇ ਨਾਲੋਂ ਤੀਰ ਦੇ ਨਾਲ ਥੋੜੀ ਜਿਹੀ ਮਿੱਟੀ ਲਾ ਕੇ ਦੋਵਾਂ ਹੱਥਾਂ ਵਿੱਚ ਮਸਲ ਕੇ ਤੇ ਹਵਾ ਵਿੱਚ ਉਡਾ ਦਿੱਤੀ। ਤੇ ਸਿੰਘ ਪੁੱਛਦੇ ਨੇ, ਪਾਤਸ਼ਾਹ ਤੁਸੀਂ ਆਪ ਹੀ ਦੀਵਾਰ ਨਾਲੋਂ ਮਿੱਟੀ ਲਾਈ ਏ, ਹੱਥਾਂ ਵਿੱਚ ਮਸਲ ਕੇ ਹਵਾ ਵਿੱਚ ਉਡਾ ਦਿੱਤੀ, ਇਹਦਾ ਮਤਲਬ ਕੀ ਹੈ? ਕਹਿਣ ਲੱਗੇ ਦਇਆ ਸਿੰਘ, ਇਹਨੂੰ ਕੱਚੀ ਗੜੀ ਆਖਦੇ, ਇਹਨੂੰ ਕੱਚੀ ਗੜੀ ਕਹਿੰਦੇ ਨੇ, ਪਰ ਸੱਜਣਾ ਅੱਜ ਇਹਦਾ ਵਾਹ ਪੱਕਿਆਂ ਦੇ ਨਾਲ ਪੈ ਗਿਆ, ਰਹਿੰਦੀ ਦੁਨੀਆਂ ਤੱਕ ਇਹਦਾ ਨਾਮ ਜਿਹੜਾ ਉਹ ਰਹੇਗਾ, ਔਰ ਇਹ ਹਮੇਸ਼ਾ ਪੱਕੀ ਰਹੇਗੀ ਕੱਚੀ ਦੀ। ਹੁਣ ਪੱਕਿਆਂ ਨਾਲ ਸਾਂਝ ਪੈ ਗਈ। ਜਦੋਂ ਵੀ ਕੋਈ ਪੱਕੇ ਨਾਲ ਜੁੜ ਜਾਂਦਾ, ਅਡੋਲ ਨਾਲ ਜੁੜ ਜਾਂਦਾ, ਉਹ ਕਦੇ ਨਹੀਂ ਜੇ ਡੋਲਦਾ। ਹਰ ਅਧੂਰੀ ਚੀਜ਼ ਜਿਹੜੀ ਏ ਉਹ ਕਾਬਲੇ ਦੀਦ ਨਹੀਂ ਹੁੰਦੀ। ਕੋਈ ਕਵਿਤਾ ਅਧੂਰੀ ਹੋਵੇ ਤੇ ਸੁਣਨ ਦੇ ਕਾਬਲ ਨਹੀਂ ਹੁੰਦੀ। ਕੋਈ ਮਕਾਨ ਅਧੂਰਾ ਰਹਿ ਜਾਏ ਜੇ ਪੂਰਾ ਨਹੀਂ ਬਣਿਆ, ਉਹ ਕਾਬਲੇ ਦੀਦ ਨਹੀਂ ਹੁੰਦੀ। ਕੋਈ ਵੀ ਕੰਮ ਜਿਹੜਾ ਅਧੂਰਾ ਜਿਹੜਾ ਉਹ ਚੰਗਾ ਨਹੀਂ ਲੱਗਦਾ, ਪੂਰਾ ਹੀ ਚੰਗਾ ਲੱਗਦਾ। ਤੇ ਜਿਸ ਦਿਨ ਪੂਰੇ ਨਾਲ ਜੁੜ ਗਏ, ਪੂਰਾ ਪ੍ਰਭ ਅਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਉਸ ਪੂਰੇ ਦੇ ਨਾਲ ਸਾਂਝ ਪਾਣੀ। ਤੋ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿੱਦਣ ਪੂਰੇ ਨਾਲ ਸਾਂਝ ਪੈ ਜਾਂਦੀ ਹੈ ਨਾ, ਉਦਣ ਜੀਵਨ ਵਿੱਚ ਸਹਿਜ ਆ ਜਾਂਦਾ ਹੈ। ਮਨੁੱਖ ਅੱਜ ਸਹਿਜ ਤੋਂ ਟੁੱਟਿਆ ਹੋਇਆ, ਸਾਡੇ ਕੋਲ ਧੀਰਜ ਨਹੀਂ ਰਹਿ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਧੀਰਜ ਧਾਮ ਬਣਾਏ ਇਹ ਤਨ, ਇਸ ਤਨ ਨੂੰ ਧੀਰਜ ਦਾ ਘਰ ਬਣਾਓ। ਪਰ ਕਿੰਨੇ ਕੁ ਨੇ ਜਿਨ੍ਹਾਂ ਨੇ ਧੀਰਜ ਦਾ ਘਰ ਬਣਾਇਆ? ਨੇਕੀ ਜੀ ਗੱਲ ਹੁੰਦੀ ਹੈ ਤੇ ਬੰਦਾ ਆਪੇ ਤੋਂ ਬਾਹਰ ਹੋ ਜਾਂਦਾ। ਆ 90% ਸਾਡੇ ਘਰਾਂ ਦੇ ਝਗੜੇ ਕਲੇਸ਼, ਇਹਦਾ ਇੱਕੋ ਹੀ ਕਾਰਨ ਹੈ ਕਿ ਸਾਡੇ ਕੋਲ ਧੀਰਜ ਨਹੀਂ ਰਿਹਾ। ਜਿੰਨੇ ਸੜਕਾਂ ਤੇ ਐਕਸੀਡੈਂਟ ਹੁੰਦੇ ਨੇ, ਇਹਦਾ ਵੀ ਇਹੋ ਹੀ ਕਾਰਨ ਹੈ ਕਿ ਸਾਡੇ ਕੋਲ ਸਹਿਜ ਨਹੀਂ ਰਿਹਾ, ਧੀਰਜ ਨਹੀਂ ਰਿਹਾ, ਸਹਿਜ ਤੋਂ ਟੁੱਟ ਗਏ। ਪਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਕੋਈ ਪੂਰੇ ਦੇ ਨਾਲ ਜੁੜ ਜਾਂਦਾ ਨਾ, ਫਿਰ ਉਹਦੇ ਵਿੱਚ ਸਹਿਜ ਆ ਜਾਂਦਾ। ਉਹ ਨਿੱਕੀ ਨਿੱਕੀ ਗੱਲ ਤੇ ਐਵੇਂ ਆਪੇ ਤੋਂ ਬਾਹਰ ਨਹੀਂ ਹੋ ਜਾਂਦਾ, ਅਡੋਲ ਅਵਸਥਾ ਵਿੱਚ ਰਹਿੰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਵੇਖੋ, ਤੱਤੀ ਤਵੀ ਤੇ ਬਹਿ ਕੇ ਫਿਰ ਵੀ ਅਡੋਲ ਅਵਸਥਾ ਵਿੱਚ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 2 ਲੱਖ ਦੇ ਜਿਗਰ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਨੇ, ਪਰ ਕਲਗੀ ਵਾਲੇ ਪਾਤਸ਼ਾਹ ਫਿਰ ਵੀ ਸਹਿਜ ਅਵਸਥਾ ਵਿੱਚ ਨੇ। ਵੱਡਾ ਪੁੱਤਰ ਅੱਖਾਂ ਸਾਹਮਣੇ ਸ਼ਹੀਦ ਹੋਇਆ ਤੇ ਪਾਤਸ਼ਾਹ ਜੀ ਦੀ ਰਸਨਾ ਤੋਂ ਬੋਲ ਨੇ, ਜਿਸ ਕੀ ਵਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਤਦਾ ਦਿਆਲ। ਬਾਬਾ ਜੁਝਾਰ ਸਿੰਘ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਨੇ ਤੇ ਪਾਤਸ਼ਾਹ ਜੀ ਦੀ ਰਸਨਾ ਤੋਂ ਬੋਲ ਨਿਕਲੇ ਨੇ, ਪਰਾਈ ਅਮਾਨ ਕਿਉਂ ਰੱਖੀਐ, ਦਿੱਤੀ ਹੂੰ ਸੁੱਖ ਹੋਏ। ਫਿਰ ਵੀ ਸੁੱਖ ਹੈ, ਫਿਰ ਵੀ ਸੁੱਖ ਵਿੱਚ ਨੇ। ਔਰ ਜੇ ਕਿਤੇ ਮਾਛੀ ਵਾੜੇ ਨੇ ਤੇ ਫਿਰ ਵੀ ਰਸਨਾ ਤੇ ਬੋਲ ਨੇ, ਮਿੱਤਰ ਪਿਆਰੇ ਨੂੰ ਹਾਲ, ਮਰੀਦਾਂ ਦਾ ਕਹਿਣਾ। ਆਨੰਦ ਦੀ ਅਵਸਥਾ ਹੈ, ਕਿਉਂ? ਕਿਉਂਕਿ ਅੰਦਰ ਸਹਿਜ ਹੈ, ਆਤਮਕ ਅਡੋਲਤਾ ਹੈ ਅੰਦਰ। ਤੋ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਤਹਿਜ ਸਮਾਦ ਆਨੰਦ ਸੁਖ, ਆਨੰਦ ਇੱਕ ਤੇ ਆਨੰਦ ਉਹ ਹੁੰਦਾ ਨਾ ਜੀ ਕਿ ਜਿਹੜਾ ਆਪਾਂ 4 ਕੁ ਪ੍ਰਸ਼ਾਦੇ ਛਕ ਲਏ ਤੇ ਕਹਿ ਦਿੱਤਾ ਆਨੰਦ ਆ ਗਿਆ, ਪਰ ਉਹ ਆਨੰਦ 5-6 ਘੰਟੇ ਕੱਢਦਾ, ਮੁੜ ਕੇ ਫਿਰ ਬੰਦਾ ਉੱਥੇ ਗੇੜੇ ਕੱਢਣ ਲੱਗ। ਇੱਕ ਆਨੰਦ ਉਹ ਹੈ ਜਿਹੜਾ ਇੱਕ ਵਾਰੀ ਆਨੰਦ ਆ ਗਿਆ ਉਹ ਸਾਰੀ ਜ਼ਿੰਦਗੀ ਜਾਂਦਾ ਹੀ, ਉਹ ਵੀ ਆਨੰਦ। ਕਹਿੰਦੇ ਨੇ ਆਨੰਦ ਸੁਖ सारे सुख, जो सुख को चाहे सदा, ये नहीं दो चार दिन ले नहीं, कोई दस दिन ले नहीं, कोई दस साल ले नहीं, हमेशा ही जे सुख चाहे, जो सुख को चाहे सदा शरण राम की ले। तू परमात्मा दी शरण में आ जा, तेनू सदा ही सुख मिलेगा, कदे दुख नेड़े ही नहीं आएगा। पूरे गुरदीन, पूरे गुरु ने कृपा करके ए दात दे दिती है। सदा सहाई संग प्रभ अमृत गुण चीन, कहिंदे ने ओ परमात्मा उन्हां दे सदा ही अंग संग रहिंदा है, हमेशा ही उन्हां दे नाल रहिंदा है। दुकालंग प्रणासी दयालंग स्वरूपे सदा अंग संगे अपंगंग बबूते, हर वेले वो परमात्मा नाल रहिंदा है। कोई मित्र किते साडा साथ देवेगा, संगी होवेगा, हर थां सहायता नहीं साडी करेगा। कोई किते साडी सहायता कर जाएगा, लेकिन हर वेले दा संगी थोड़ी हुंदा। पर मेरे साहब कहिंदे ने आ तेनू ऐसे मित्र दे लड़ ला दिया, दुनिया विच तू मित्र ते बड़े बनांदा रहा, पर बहुते मित्र तेनू धोखा देण वाले बने। कई ते बनदे ही धोखा देण वास्ते ने मित्र, धोखा देना सी ते मित्र बन गए। मैं एक दिन पढ़ रहा कि किते दो मित्र सन, ते एक ने दूजे नाल धोखा कीता, उन्हें केस कर दिता। जदों केस कीता ते जज वो कहन लगा कि तू एडा किरत घण बंदा, तू मित्र बन के धोखा दिता, मेरा ते जी करदा तेनू सख्त तो भी सख्त सजा दिती जाए। ते वो नौजवान हस पिया, कहिंदा जज साहब मैनू इंज लगदा तुसी इस कुर्सी दे योग ही नहीं। हैरान हो गया, कहन लगा कि हद हो गई, तू ये किवें कह सकना। वो कहिंदा कमलिया तेनू इस गल का पता ही नहीं, धोखा दिता ही मित्र बन के जांदा, उंज ते धोखा कोई खांदा ही नहीं, धोखा देना सी इस करके मित्र बनिया सी, मित्र है नहीं। बहुते तुहानू ऐसे मित्र मिलणगे जिहड़े जीवन विच धोखा देण वास्ते बणदे ने। महान क्रांतिकारी आत्मा बाबा राम सिंह जी, उन्हां नू जदों जलावतन कीता गया ना, ते भेजना सी रंगून, जहाज विच बिठाया ते कहन लगे बाबा जी तुसी अपना कोई एक जिहड़ा खासन खास तुहाडा साथी है ना, उहनू तुसी नाल लिजा सकदे हो, बाकी कोई नाल नहीं जा सकदा, एक बंदा ले जा सकते। बाबा राम सिंह जी कहन लगे कि फिर मेरा जिहड़ा गड़वई है ना, इहनू मेरे नाल आउण दिओ, बाकी नहीं कोई आ सकता तो इहनू भेज दिओ नाल। जदों बाबा राम सिंह जी ने उन्हां नू आवाज मारी ना, ते उन्हें हाथ जोड़ के फतेह बुला दित्ती। कहन लगा बाबा जी मेरी भी फतेह प्रवान करो। कहन लगे कि तू ते मेरा गड़वई है, होर ते कोई नहीं नाल जा सकदा, तू ते मेरा साथी है, तू ते मेरे नाल चल, औखियां घड़ियां विच तू ते साथ दे। उन्हें पता की आख्या, कहन लगा बाबा जी आ मेरा आईडी कार्ड है, मैं तुहाडा साथी कोई नहीं, मैं ते गवर्नमेंट दा मुलाजम सी, तुहाडा गड़वई बन के तुहाडी सारी रिपोर्ट सरकार नूं दिंदा रहा, मैं तुहाडा साथी कोई। बहुती वारी ऐसे साथी मिलदे ने जेड़े केवल धोखा देंदे ने, पर कहिंदे ने गुरपूरे चरणी लाया, हर संग सहाई पाया। आ तेनू ऐसे गुरु दे मालक दे चरणी ला दिया जेड़ा हर वेले दा संगी ते हर वेले दा सहाई है। सदा सहाई संग प्रभ अमृत गुण चीन, ते उस मालक दे जेड़े अमृतमई गुण ने आत्मक जीवन देण वाले, उन्हां नू रब दे प्यारे हमेशा ही अपने मन दे विच चेते करदे रहिंदे हन, तै बख्शिश करदे ने। जय जयकार जगत्र में लोचे सब जिया, कहिंदे ने जेड़े ऐसे प्रभु दे प्यारे ने ना, उन्हां दी एक थां ते नहीं, दो थां ते नहीं, सारे संसार विच उन्हां दी जय जयकार हुंदी, सारे जगत विच ही ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਜਿਹੜੇ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜ ਜਾਂਦੇ ਨੇ, ਪੂਰੇ ਗੁਰੂ ਦੇ ਰਾਹੀਂ ਜਿਹੜੇ ਪਰਮਾਤਮਾ ਦੇ ਨਾਲ ਜੁੜ ਗਏ ਨੇ, ਇੱਕ ਸੱਜਣ ਸਭ ਸੱਜਣਾ, ਇੱਕ ਨੂੰ ਸੱਜਣ ਬਣਾ ਲਈਏ ਨਾ ਤੇ ਕਹਿੰਦੇ ਨੇ ਤੇਰੇ ਸਾਰੇ ਹੀ ਸੱਜਣ ਬਣ ਜਾਣਗੇ। ਜੋ ਹਰ ਕਾ ਪਿਆਰਾ ਤੋ ਸਭਨਾ ਕਾ ਪਿਆਰਾ, ਜਿਹੜਾ ਪਰਮਾਤਮਾ ਦਾ ਪਿਆਰਾ ਬਣ ਗਿਆ ਸਮਝੋ ਸਾਰਿਆਂ ਦਾ ਹੀ ਪਿਆਰਾ ਹੋ ਗਿਆ। ਇਸ ਕਰਕੇ ਕਹਿੰਦੇ ਨੇ ਕਿ ਜੈ ਜੈਕਾਰ ਜਗਤ ਧਰਮ, ਸਾਰੇ ਜਗਤ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਲੋਚੇ ਸਭ ਜੀਆ ਤੇ ਸਾਰੇ ਜੀਵ ਜਿਹੜੇ ਨੇ ਨਾ ਉਸ ਦਾ ਦਰਸ਼ਨ ਕਰਨਾ ਲੋਚਦੇ ਨੇ। ਜਿਵੇਂ ਆਪਾਂ ਪੜ੍ਹਦੇ ਹਾਂ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਐਸੇ ਰੱਬ ਦੇ ਪਿਆਰੇ ਮਲਾ ਜਿਨ੍ਹਾਂ ਨੂੰ ਮਿਲਣ ਦੇ ਨਾਲ ਤੇਰਾ ਨਾਮ ਚੇਤੇ ਆ ਜਾਵੇ। ਅਸਲ ਵਿੱਚ ਸਿਆਣਿਆਂ ਦਾ ਇੱਕ ਕਥਨ ਹੈ, ਕਹਿੰਦੇ ਨੇ ਕਿ ਸਿੱਖ ਉਹ ਹੈ ਜਿਹਦਾ ਦਰਸ਼ਨ ਕਰਨ ਦੇ ਨਾਲ ਗੁਰੂ ਦਾ ਚੇਤਾ ਆ ਜਾਵੇ। ਸਿੱਖ ਐਸਾ ਹੋਣਾ ਚਾਹੀਦਾ ਵੀ ਉਹਦਾ ਦਰਸ਼ਨ ਕੀਤਿਆਂ ਗੁਰੂ ਯਾਦ ਆ ਜਾਵੇ, ਤੇ ਗੁਰੂ ਉਹ ਜਿਹਦਾ ਦਰਸ਼ਨ ਕੀਤਿਆਂ ਵਾਹਿਗੁਰੂ ਚੇਤੇ ਆ ਜਾਵੇ। ਗੁਰੂ ਐਸਾ ਹੋਣਾ ਚਾਹੀਦਾ। ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦਾ ਦਰਸ਼ਨ ਕਰਨ ਨੂੰ ਸਾਰੇ ਲੋਕ ਜਿਹੜੇ ਨੇ ਉਹ ਲੋਚਦੇ ਨੇ, ਸਾਰੇ ਜੀਵ ਲੋਚਦੇ ਨੇ ਕਿ ਐਸਾ ਪ੍ਰਭੂ ਦਾ ਪਿਆਰਾ, ਮੈਂ ਉਹਦਾ ਦਰਸ਼ਨ ਕਰਾਂ। ਤੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੂ ਬਿਗਨ ਨਥੀਆ, ਕਹਿੰਦੇ ਨੇ ਕਿ ਉਹਨਾਂ ਤੇ ਸਤਿਗੁਰੂ ਪ੍ਰਭੂ ਪ੍ਰਸੰਨ ਹੋ ਜਾਂਦਾ। ਗੁਰੂ ਸਵਾਰਿਓ, ਉਹ ਪਰਮਾਤਮਾ ਐਸਾ ਗੁਰੂ ਹੈ ਕਿ ਜਿਹੜਾ ਸਾਰਿਆਂ ਨੂੰ ਗਿਆਨ ਦਿੰਦਾ। ਗੁਰੂ ਕੌਣ ਹੁੰਦਾ ਜਿਹੜਾ ਗਿਆਨ ਦੇਵੇ? ਹੁਣ ਵੇਖੋ, ਇੱਕ ਬੱਚਾ ਜਨਮ ਲੈਂਦਾ, ਉਹਨੂੰ ਕਿੰਨੇ ਟ੍ਰੇਨਿੰਗ ਦਿੱਤੀ ਹੈ ਕਿ ਤੂੰ ਇਸ ਤਰ੍ਹਾਂ ਦੁੱਧ ਪੀਣਾ? ਕੋਈ ਉਹਨੂੰ ਟ੍ਰੇਨਿੰਗ ਨਹੀਂ ਦਿੰਦਾ। ਕੌਣ ਦਿੰਦਾ? ਪਰਮਾਤਮਾ। ਉਹ ਹੀ ਸਾਰਿਆਂ ਨੂੰ ਗਿਆਨ ਦੇਣ ਵਾਲਾ। ਇੱਕ ਗਊ ਦਾ ਬੱਚਾ ਹੈ, ਉਹਨੇ ਜਨਮ ਲਿਆ, ਜਨਮ ਲੈਣ ਤੋਂ ਬਾਅਦ ਉਹ ਆਪਣੀ ਖੁਰਾਕ ਲੈਣ ਵਾਸਤੇ ਮਾਂ ਦੇ ਕੋਲ ਜਾਂਦਾ ਔਰ ਉਹਨੂੰ ਇਹ ਪਤਾ ਹੈ ਕਿ ਖੁਰਾਕ ਮੈਨੂੰ ਕਿੱਥੋਂ ਮਿਲ, ਕਿਸਨੇ ਦੱਸਿਆ? ਉਸ ਪਰਮਾਤਮਾ ਨੇ। ਔਰ ਤੂੰ ਕਿਵੇਂ ਉਹਨੂੰ ਗ੍ਰਹਿਣ ਕਰਨਾ ਖੁਰਾਕ ਨੂੰ, ਕੌਣ ਦੱਸਦਾ? ਪਰਮਾਤਮਾ। ਉਹ ਐਸਾ ਗੁਰੂ ਹੈ, ਉਹ ਸਾਰਿਆਂ ਨੂੰ ਗੁਰ ਦੇਣ ਵਾਲਾ, ਸਾਰਿਆਂ ਨੂੰ ਗਿਆਨ ਦੇਣ ਵਾਲਾ, ਉਹ ਪਰਮਾਤਮਾ ਆਪ ਹੀ ਹੈ। ਉਹਨਾਂ ਤੇ ਪ੍ਰਸੰਨ ਹੋ ਜਾਂਦਾ। ਤੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਗਨ ਨਥੀਆ, ਔਰ ਉਹਨਾਂ ਦੇ ਜੀਵਨ ਵਿੱਚ ਕਿਸੇ ਤਰ੍ਹਾਂ ਦਾ ਵੀ ਬਿਘਨ ਕੋਈ ਨਹੀਂ ਪੈਂਦਾ, ਕੋਈ ਦੁੱਖ ਨਹੀਂ ਆਉਂਦਾ, ਕੋਈ ਕਲੇਸ਼ ਨਹੀਂ ਆਉਂਦਾ, ਕੋਈ ਸੰਤਾਪ ਨਹੀਂ ਆਉਂਦਾ। ਉਹਨਾਂ ਦੇ ਜੀਵਨ ਵਿੱਚ ਹਮੇਸ਼ਾ ਖੁਸ਼ੀ ਤੇ ਖੇੜਾ ਬਣਿਆ ਰਹਿੰਦਾ। ਜਾ ਕਾ ਅੰਗ ਦਿਆਲ ਪ੍ਰਭ ਤਾ ਕੇ ਸਭ ਦਾਸ, ਅੰਗ ਤੋਂ ਭਾਵ ਹੈ ਪੱਖ। ਕਹਿੰਦੇ ਨੇ ਜਿਨ੍ਹਾਂ ਦਾ ਪੱਖ ਉਹ ਪਰਮਾਤਮਾ ਆਪ ਕਰਦਾ, ਜਿਨ੍ਹਾਂ ਦੀ ਸਾਈਡ ਉਹ ਪਰਮਾਤਮਾ ਆਪ ਲੈ ਲਵੇ, ਜਿਨ੍ਹਾਂ ਦੇ ਨਾਲ ਪਰਮਾਤਮਾ ਆਪ ਖੜਾ ਹੋਵੇ, ਗੁਰੂ ਸਵਾਰਿਓ, ਉਸ ਰੱਬ ਦੇ ਪਿਆਰੇ ਦੇ ਸਾਰੇ ਹੀ ਦਾਸ ਬਣ ਜਾਂਦੇ ਨੇ, ਸਾਰੇ ਹੀ ਉਹਦੀ ਸੇਵਾ ਦੇ ਵਿੱਚ ਹੱਥ ਬੰਨ ਕੇ ਖੜੇ ਹੋ ਜਾਂਦੇ ਨੇ। ਸਦਾ ਸਦਾ ਵਡਿਆਈਆਂ ਨਾਨਕ ਗੁਰਪਾਸ, ਕਹਿੰਦੇ ਨੇ ਹੇ ਭਾਈ, ਉਸ ਪਰਮਾਤਮਾ ਦੀ ਸਿਫਤ ਸਲਾਹ ਜਿਹੜੀ ਹੈ ਨਾ ਉਹ ਗੁਰੂ ਦੇ ਕੋਲੋਂ ਪ੍ਰਾਪਤ ਹੁੰਦੀ ਹੈ। ਜਦੋਂ ਪੂਰਾ ਗੁਰੂ ਮਿਲ ਪੈਂਦਾ ਤੇ ਗੁਰੂ ਕਿਰਪਾ ਕਰਕੇ ਇਹ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰ ਦਿੰਦਾ ਔਰ ਉਹ ਫਿਰ ਹਮੇਸ਼ਾ ਹੀ ਉਹਦੀਆਂ ਵਡਿਆਈਆਂ, ਉਹਦੀਆਂ ਸਿਫਤਾਂ, ਉਹਦੇ ਗੀਤ ਗਾਉਂਦੇ ਰਹਿੰਦੇ ਨੇ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓਨ ਜਿਨ ਕੀਤੀ ਤੋ ਪਾਰ ਪਿਆ, ਉਹ ਫਿਰ ਭਾਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਐਸੀ ਅਵਸਥਾ ਸਾਡੀ ਬਣ ਜਾਏ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਵਸਤਾ ਬਣੇਗੀ ਫੁੱਲਾਂ ਚੁੱਕਾਂ ਦੀ ਖਿਮਾ ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪ ਗੁਰਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਬੜੇ ਟਿਕਾਓ ਵਿੱਚ ਬੈਠ ਕੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ ਏ ਸਤਿਗੁਰੂ ਜੀ ਸਭ ਦੇ ਸਿਰ ਤੇ ਮੇਹਰ ਭਰੇ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।